Oh, ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਗੁਰੂ ਮਹਾਰਾਜ ਜੀ ਦੀ ਰਹਿਮਤ ਤੇ ਕਰਮ ਨਿਵਾਜ਼ੀ ਨਾਲ ਵੱਡੇ ਭਾਗ ਸਤਸੰਗਤ ਪਾਈ ਗੁਰ ਸਤਿਗੁਰ ਪਰਸ ਭਗਵਾਨ ਗੁਰਵਾਕ ਅਨੁਸਾਰ ਇਹ ਮੌਕਾ ਪ੍ਰਾਪਤ ਹੋਇਆ ਹੈ। ਉਚੇਚੇ ਤੌਰ 'ਤੇ ਪ੍ਰਬੰਧਕ ਸੱਜਣਾਂ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਦੇ ਤਫੈਲ ਸਾਹਿਬਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਅੰਦਰ ਅਕੀਦਤ ਭੇਂਟ ਚੜ੍ਹਾ ਕੇ ਆਪ ਦਾ ਫਰਜ਼ ਅਤੇ ਫਰਜ਼ ਮੁਕੱਦਮ ਪੂਰਾ ਕੀਤਾ ਜਾ ਰਿਹਾ ਹੈ। ਆਪ ਜੀ ਨੇ ਇਸ ਸੰਬੰਧ ਅੰਦਰ ਗੁਰੂ ਕੀ ਹਜ਼ੂਰੀ ਮਾਣੀ ਹੈ ਅਤੇ ਗੁਰੂ ਸਵਾਰਿਆਂ ਭਾਈ ਸਾਹਿਬ ਜੀ ਭਾਈ ਗੁਰਦੇਵ ਸਿੰਘ ਹੋਰਾਂ ਕੋਲੋਂ ਵੀਰਨ ਰੇਸ਼ਮ ਸਿੰਘ ਜੀ ਹੋਰਾਂ ਕੋਲੋਂ ਆਪ ਜੀ ਨੇ ਬਾਣੀ ਗੁਰੂ ਜੀ ਦਾ ਪਵਿੱਤਰ ਸ਼ਬਦ ਸਰਵਣ ਕੀਤਾ ਹੈ। ਉਪਰੰਤ ਬਣੇ ਮਿੱਥੇ ਅਤੇ ਮੁਰੱਤਬਸ਼ੁਦਾ ਪ੍ਰੋਗਰਾਮ ਅਨੁਸਾਰ ਆਪ ਜੀ ਦੇ ਦਾਸਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਭੰਡਾਰ ਵਿੱਚੋਂ ਇੱਕ ਸ਼ਬਦ ਦਾ ਕੀਰਤਨ ਜਿਵੇਂ ਆਪ ਨੇ ਕਰਵਾਇਆ ਹੈ, ਜਿਵੇਂ ਮਾਲਕ ਨੇ ਸਿੱਖ ਮਤ ਸਭ ਬੁੱਧ ਤੁਮਾਰੀ ਦੀ ਬਖਸ਼ਿਸ਼ ਕੀਤੀ ਹੈ, ਉਸ ਅਨੁਸਾਰ ਗਾਇਨ ਹੋਇਆ ਹੈ। ਇਸ ਤੋਂ ਪਹਿਲੇ ਕਿ ਦਾਸ ਥੋੜ੍ਹਾ ਕੁਛ ਕਹਿਣ ਦਾ ਯਤਨ ਕਰੇ, ਮੈਂ ਵੇਖਿਆ ਹੈ ਕਿ ਗੁਰੂ ਸਵਾਰੇ ਉੱਬੀ ਸਾਹਿਬ ਜੀ ਦੇ ਉੱਦਮ ਨਾਲ, ਸਰਦਾਰ ਨੰਜਨ ਸਿੰਘ ਹੋਰਾਂ ਦੇ ਉੱਦਮ ਨਾਲ ਬੱਚੇ ਵੀ ਆਪਣੇ ਆਪਣੇ ਥੈਂ ਹਨ ਅਤੇ ਉਹ ਖੇਡ ਵੀ ਰਹੇ ਨੇ, ਪਰ ਉਹਨਾਂ ਇੰਨਾ ਹੀ ਦੱਸਿਆ ਕਿ ਲਾਲ ਜੀ ਖੇਡਣ ਵਾਸਤੇ ਤੁਸੀਂ ਬਾਹਰ ਗੁਰਦੁਆਰੇ ਦੇ ਸਾਹਮਣੇ ਚਲੇ ਜਾਓ, ਦੀਵਾਨ ਵਿੱਚ ਨਾ ਖੇਡੋ। ਸਰਦਾਰ ਨੰਜਨ ਸਿੰਘ ਜੀ ਉੱਬੀ ਨੇ ਗੁਰੂ ਸਾਹਿਬ ਜੀ ਦੇ ਸ਼ਬਦ ਅਨੁਸਾਰ ਹਸਤੀ ਸਿਰ ਜਿਉਂ ਅੰਕਸ ਹੈ, ਅਹਰਨ ਜਿਉਂ ਸਿਰ ਦੇ, ਮੰਤਨ ਅੱਗੇ ਰੱਖ ਕੇ ਉੱਬੀ ਸੇਵ ਕਰੇ। ਆਪ ਜੀ ਉੱਬੀ ਸਾਹਿਬ ਨੇ ਉੱਬੀ ਸੇਵ ਕੀਤੀ ਹੈ। ਭਾਵੇਂ ਬੀਬੀਆਂ ਦਾ ਤਾਂ ਦਿਲ ਬੱਚਿਆਂ ਦੇ ਪਿੱਛੇ ਚਲਾ ਗਿਆ ਹੋਊ, ਪੇ ਬਾਹਰ ਖਬਰ ਨਹੀਂ ਕੀ ਹੁੰਦਾ ਹੋਵੇ, ਅਤੇ ਇੱਥੇ ਅੱਖਾਂ ਦੇ ਸਾਹਮਣੇ ਬੜੇ ਸੋਹਣੇ ਖੇਡਦੇ ਸੀ, ਗੱਲ ਇਹ ਵੀ ਚੰਗੀ ਹੈ। ਪਰ ਮੈਂ ਬੇਨਤੀ ਕਰਦਾ ਹਾਂ ਕਿ ਦੀਵਾਨ ਦਾ ਅਤੇ ਪਾਰਕ ਦਾ ਕੋਈ ਸੰਬੰਧ ਨਹੀਂ ਹੁੰਦਾ। ਮਨੁੱਖ ਮਨ ਅਸੀਂ ਕਿੰਨਾ ਕੁ ਟਿਕਾ ਕੇ ਬੈਠ ਸਕਦੇ ਹਾਂ, ਕਿੰਨਾ ਕੁ ਟਿਕਦਾ ਹੈ, ਦਿਨ ਵਿੱਚ ਕਿੰਨਾ ਕੁ ਅਸੀਂ ਕੰਸਨਟ੍ਰੇਟ ਕੀਤਾ ਹੈ ਇਹਨੂੰ, ਆਪਣੇ ਆਪਣੇ ਥਾਂ ਸਾਰੇ ਜਾਣਦੇ ਹਾਂ। ਕਮ ਅਜ਼ ਕਮ ਇਹ ਡੇਢ ਕੁ ਘੰਟਾ ਜੋ ਪ੍ਰਬੰਧਕਾਂ ਨੇ ਪ੍ਰੋਗਰਾਮ ਬਣਾਇਆ ਹੈ ਅਤੇ ਬਣਾਇਆ ਆਪ ਜੀ ਦੀ ਸਲਾਹ ਮਸ਼ਵਰੇ ਨਾਲ ਹੀ ਹੈ। ਇਹਦੇ ਵਿੱਚ ਜਿੰਨਾ ਵੀ ਹੋ ਸਕੇ ਆਪਣਾ ਫਰਜ਼ ਸਮਝ ਕੇ ਅਸੀਂ ਸਾਰੇ ਹੀ ਗੁਰੂ ਦੇ ਚਰਨਾਂ ਅੰਦਰ ਸੁੱਖ ਸ਼ਾਂਤੀ ਨਾਲ ਅਤੇ ਇਕਾਗਰਤਾ ਨਾਲ ਬੈਠਣ ਦਾ ਯਤਨ ਕਰੀਏ, ਬਸ ਇਸੇ ਤਰ੍ਹਾਂ ਆਨੰਦ ਬਣਦਾ ਹੈ। ਮੈਂ ਤਾਂ ਬੀਬੀਆਂ ਦੀ ਸੇਵਾ ਵਿੱਚ ਵੀ ਬੜੇ ਨਿਮਨ ਭਾਵਨਾ ਨਾਲ ਬੇਨਤੀ ਕਰਦਾ ਹਾਂ ਕਿ ਜੇ ਇਹਨਾਂ ਦੇ ਮਹੱਲੇ ਕੋਈ ਬੱਚਾ ਰੌਲੀ ਪਾਵੇ ਤਾਂ ਇਹ ਵੀ ਕਿਰਪਾ ਕਰਕੇ ਇਸੇ ਤਰ੍ਹਾਂ ਉੱਬੀ ਸੇਵ ਕਰਨ। ਉੱਬੀ ਮੈਨੇ ਹੁੰਦਾ ਖੜਵੀਂ ਸੇਵ, ਸਾਵਧਾਨੀ ਨਾਲ, ਇਕਾਗਰਤਾ ਨਾਲ, ਫਰਜ਼ ਮੁਕੱਦਮ ਸਮਝ ਕੇ, ਆਪਣੀ ਡਿਊਟੀ ਸਮਝ ਕੇ। ਤੋ ਇਹਦੇ ਨਾਲ ਡੇਢ ਘੰਟਾ ਨਿਕਲ ਸਕਦਾ ਹੈ ਅਤੇ ਥੋੜ੍ਹੀ ਬਹੁਤ ਕਮੀ, ਬੰਦਾ ਹੌਲੀ ਤੁਰੇ ਤਾਂ ਦੇਰ ਹੋ ਜਾਏ, ਫਿਰ ਤੇਜ਼ ਤੁਰ ਲਵੇ ਤਾਂ ਉਹ ਕਵਰ ਅਪ ਹੋ ਜਾਂਦੀ ਹੈ ਗੱਲ। ਬਸ ਕੀਰਤਨ ਦੀ ਸਮਾਪਤੀ ਹੋਈ ਅਤੇ ਫਿਰ ਜਿਸ ਤਰ੍ਹਾਂ ਮਰਜ਼ੀ ਬੱਚੇ ਵੀ ਖੇਡਣ, ਆਪ ਵੀ ਆਨੰਦਿਤ ਹੋਵੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਪਰ ਕੀਰਤਨ ਦੇ ਦੌਰਾਨ ਵਿੱਚ ਜ਼ਰਾ ਆਨੰਦ ਬਣਿਆ ਹੋਵੇ, ਸ਼ਾਂਤ ਵਾਤਾਵਰਨ ਹੋਵੇ ਤਾਂ ਬਿਲਕੁਲ ਜ਼ਰਾ ਗੁਰੂ ਦੀਆਂ ਖੁਸ਼ੀਆਂ ਹਾਸਿਲ ਹੁੰਦੀਆਂ ਨੇ। ਆਪ ਕਿਹੜਾ ਇਸ ਗੱਲ ਨੂੰ ਨਹੀਂ ਜਾਣਦੇ ਹੋ ਅਤੇ ਰੋਜ਼ ਰੋਜ਼ ਦਾਸ ਨੂੰ ਕਈ ਵਾਰੀ ਕਹਿਣਾ ਪੈਂਦਾ। ਸਤਿਸੰਗ ਜੀ, ਸਿਆਣੇ ਆਉਂਦੇ ਨੇ ਸੰਸਾਰ ਦੇ ਪਦਾਰਥ ਇੱਕ ਥਾਂ ਬੈਠਿਆਂ ਪ੍ਰਾਪਤ ਨਹੀਂ ਹੁੰਦੇ। ਖਿਆਲ ਸੰਸਾਰ ਦਾਸ ਤਾਂ ਪੜ੍ਹਿਆ ਨਹੀਂ, ਪਰ ਜਿਹਨਾਂ ਮਹਾਂਪੁਰਸ਼ਾਂ ਕੋਲ ਬੈਠਣ ਦਾ ਸੁਭਾਗ ਗੁਰੂ ਨੇ ਬਖਸ਼ਿਆ ਹੈ ਉਹ ਸੰਸਕ੍ਰਿਤ ਦੇ ਵੇਤਾ ਨੇ, ਅਤੇ ਉਹ ਕਹਿੰਦੇ ਸੀ ਸੰਸਾਰ ਦਾ ਅਰਥ ਸੰਸਕ੍ਰਿਤ ਵਿੱਚ ਸਰਕਣ ਵਾਲੀ ਚੀਜ਼ ਤੋਂ ਹੈ। ਹਰ ਚੀਜ਼ ਜੋ ਹਰ ਵੇਲੇ ਮੋਸ਼ਨ ਵਿੱਚ ਰਹੇ, ਮੁਹਰਕ ਰਹੇ, ਮੁਤਹਰਕ ਰਹੇ, ਸਰਕਦੀ ਰਹੇ, ਉਹਨੂੰ ਸੰਸਾਰ ਕਹਿੰਦੇ। ਭਾਵੇਂ ਸਾਨੂੰ ਪ੍ਰਤੀਤ ਨਹੀਂ ਹੁੰਦਾ ਪਰ ਸਾਡਾ ਜੀਵਨ ਵੀ ਸਰਕਦਾ ਹੈ। ਪਿੱਛੇ ਰਹਾ ਹੈ ਬਚਪਨ ਮੇਰਾ, ਜਵਾਨੀ ਆਈ ਸਰਕ ਰਹੀ ਹੈ, ਬੁਢਾਪਾ ਆਇਆ ਸਰਕ ਰਿਹਾ ਹੈ। ਜਿਵੇਂ ਬਚਪਨ ਬਾਲ ਅਵਸਥਾ ਨਹੀਂ ਰਹੀ, ਆਲਮੇ ਸ਼ਬਾਬ ਨਹੀਂ ਰਹੇਗਾ, ਅਤੇ ਜਿਵੇਂ ਇਹ ਨਹੀਂ ਰਿਹਾ ਬੁਢਾਪਾ ਵੀ ਨਹੀਂ ਰਹੇਗਾ। ਹਰ ਚੀਜ਼ ਸਰਕਦੀ ਹੈ, ਜ਼ਰੇ ਤੋਂ ਸਮੇਰ ਤੱਕ ਹਰਕਤ ਹੋ ਰਹੀ ਹੈ। ਸਤਾਰੇ ਸਯਾਰੇ ਆਲਮੇ ਸਾਕਬ, ਚੰਦ ਸੂਰਜ ਜ਼ਮੀਨ ਜ਼ਮਾਂ ਪਤਾਲ ਆਕਾਸ਼ ਗਗਨ, ਸਾਰੀ ਚੀਜ਼ ਸਰਕ ਰਹੀ ਹੈ, ਬਦਲ ਰਹੀ ਹੈ। ਇਹ ਹਲਕੀ ਤਬਦੀਲੀ ਦਾ ਸਾਨੂੰ ਪਤਾ ਬੜੀ ਦੇਰ ਨਾਲ ਲੱਗਦਾ ਹੈ। ਤੋ ਸੰਸਾਰ ਦੇ ਅਰਥ ਨੇ ਸਰਕਣ ਵਾਲੀ ਚੀਜ਼। ਸੰਸਾਰ ਨਾਲ ਜੋ ਸੰਬੰਧਿਤ ਪਦਾਰਥ ਨੇ, ਦੌਲਤ ਹੈ, ਜਾਇਦਾਦ ਹੈ, ਹੋਰ ਨਿਯਮਤਾਂ ਨੇ, ਜੋ ਸੰਸਾਰ ਵਿੱਚ ਸੰਸਾਰਿਕ ਪਦਾਰਥ ਨੇ, ਉਹ ਵੀ ਹਿਲਜੁਲ ਨਾਲ ਮਿਲਦੇ ਨੇ। ਇੱਕ ਜਗ੍ਹਾ ਬੈਠੇ ਰਹੋ, ਕੁਛ ਪ੍ਰਾਪਤੀ ਨਹੀਂ ਹੋਏਗੀ। ਦੇਸ਼ ਤੋਂ ਪ੍ਰਦੇਸ਼ ਆਏ ਹੋ, ਇੱਥੇ ਵੀ ਮਨ ਹੁਣ ਕਈਆਂ ਦਾ ਚਾਹੁੰਦਾ ਹੈ ਅੱਗੇ ਜਾਈਏ, ਅਤੇ ਜਿੱਥੇ ਅਸੀਂ ਜਾ ਰਹੇ ਉਹ ਹੋਰ ਅੱਗੇ ਨੂੰ ਤੁਰੇ ਜਾਂਦੇ ਨੇ। ਯਾਨੀ ਸੰਸਾਰ ਸਰਕਣ ਵਾਲੀ ਚੀਜ਼ ਹੈ, ਅਤੇ ਹਿਲਜੁਲ ਨਾਲ ਹੀ ਇਹਦੇ ਵਿੱਚ ਕੁਛ ਪ੍ਰਾਪਤੀ ਹੋਵੇਗੀ। ਤੁਰਿਆਂ ਫਿਰਿਆਂ, ਕੋਸ਼ਿਸ਼ ਕਰਿਆ, ਹਰਕਤ ਵਿੱਚ ਹੋਇਆਂ, ਲੇਕਿਨ ਪਰਮੇਸ਼ੁਰ ਦੀ ਪ੍ਰਾਪਤੀ ਹਰਕਤ ਨਾਲ ਨਹੀਂ ਹੁੰਦੀ, ਉਹ ਟਿਕਾ ਨਾਲ ਹੁੰਦੀ। ਸੰਸਾਰਕ ਪਦਾਰਥ ਹਰਕਤ ਨਾਲ ਪ੍ਰਾਪਤ ਹੁੰਦੇ ਨੇ। ਸਵਾਮੀ ਰਾਮ ਤੀਰਥ ਦੀ ਇੱਕ ਬੁੱਕ ਹੈ ਜਿਹਦਾ ਇੱਕ ਸੈਂਟੈਂਸ ਹੈ, ਉਹਦਾ ਅਰਥ ਹੈ ਹਰਕਤ ਮੈਂ ਬਰਕਤ ਹੈ। ਤੋ ਹਰਕਤ ਨਾਲ ਸੰਸਾਰਕ ਪਦਾਰਥ ਮਿਲਦੇ ਨੇ, ਲੇਕਿਨ ਜੋ ਸੰਸਾਰ ਦਾ ਕਰਤਾ ਸ਼੍ਰੀ ਵਾਹਿਗੁਰੂ ਹੈ, ਉਹਦਾ ਪ੍ਰੇਮ ਹਿਲਜੁਲ ਨਾਲ ਨਹੀਂ, ਉਹ ਇਕਾਗਰਤਾ ਨਾਲ ਮਿਲਦਾ ਹੈ। ਇਸ ਲਈ ਅਸੀਂ ਦਿਨ ਭਰ ਸੰਸਾਰਕ ਪਦਾਰਥਾਂ ਲਈ ਬੜੀ ਖੂਬ ਦੌੜ ਭੱਜ ਕੀਤੀ ਹੈ, ਜੋ ਫਰਜ਼ ਵੀ ਬਣਦਾ ਹੈ, ਲੇਕਿਨ ਹੁਣ ਜੇ ਇੱਥੇ ਬੈਠ ਕੇ ਦੌੜ ਭੱਜ ਕਰੀਏ ਤਾਂ ਫਿਰ ਗੱਲ ਨਹੀਂ ਬਣੇਗੀ। ਦੋਨੋਂ ਚੀਜ਼ਾਂ ਦਾਸ ਨੇ ਪੇਸ਼ ਕੀਤੀਆਂ ਨੇ। ਜੇ ਕਿਸੇ ਨੇ ਇੱਥੇ ਵੀ ਉਹ ਇਕੱਤਰਤਾ ਕਰਨੀ ਹੋਵੇ ਤਾਂ ਬਿਲ ਜ਼ਰੂਰ ਉਹ ਟਿਕੇਗਾ ਨਹੀਂ, ਲੇਕਿਨ ਇਸ ਮਾਹੌਲ ਅੰਦਰ ਟਿਕਿਆਂ ਕੁਛ ਗੱਲ ਬਣਦੀ ਹੈ, ਜਗਤ ਦੇ ਮਾਹੌਲ ਅੰਦਰ ਹਰਕਤ ਕੀਤਿਆਂ ਕੁਛ ਗੱਲ ਬਣਦੀ ਹੈ। ਇਸ ਲਈ ਡਿਸੀਜਨ ਸਾਡੇ ਸਾਹਮਣੇ ਹੈ। ਇੱਕ ਵਾਰੀ ਫਿਰ ਤੁਕ ਸੁਣੋ, ਫਿਰ ਦਾਸ ਇਸ ਤੋਂ ਅੱਗੇ ਆਪ ਜੀ ਦਾ ਸਮਾਂ ਲਵੇਗਾ। ਧੰਨ ਧੰਨ ਹਮਾਰੇ ਭਾਗ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਮਦ 'ਤੇ ਅਸਾਂ ਸਾਰੇ ਹਿਰਦੇ ਦੀਆਂ ਗਹਿਰਾਈਆਂ 'ਚੋਂ ਇਹ ਸ਼ੁਕਰ ਸ਼ੁਕਰ ਕਰੀਏ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਤੇਰੀ ਆਮਦ ਉੱਤੇ ਕੋਟਾਨ ਕੋਟ ਖੁਸ਼ੀਆਂ ਨੇ ਜੀਵ ਜੰਤ ਨੂੰ, ਧਰਤੀ ਆਕਾਸ਼ ਨੂੰ, ਸਾਰੇ ਬ੍ਰਹਿਮੰਡ ਨੂੰ, ਕਾਇਨਾਤ ਨੂੰ, ਉਪਜ ਨੂੰ, ਕ੍ਰੀਏਸ਼ਨ ਨੂੰ, ਕੁਦਰਤ ਨੂੰ। ਧੰਨ ਧੰਨ ਹਮਾਰੇ ਭਾਗ। ਦੇ ਸਮੇਂ ਆਕਾਸ਼ ਵੱਲ ਤੱਕੋ, ਇਤਨੇ ਤਾਰੇ ਸਯਾਰੇ ਨੇ ਕਿ ਕੋਈ ਗਿਣ ਨਹੀਂ ਸਕਦਾ। ਅਗਿਣਤ ਤਾਰੇ ਅਤੇ ਸਯਾਰੇ ਦੇਖਣ ਵਿੱਚ ਆਉਂਦੇ ਨੇ, ਲੇਕਿਨ ਉਹਨਾਂ ਵਿੱਚੋਂ ਸਾਰੇ ਨਹੀਂ ਐਸੇ ਹੁੰਦੇ, ਕੁਝ ਕੁ ਐਸੇ ਹੁੰਦੇ ਨੇ ਜਿਨ੍ਹਾਂ ਦੀਆਂ ਛੁਆਵਾਂ, ਕਿਰਨਾਂ, ਰੇਜ਼ ਹਨੇਰੀ ਰਾਤ ਵਿੱਚ ਤੁਰੇ ਜਾਣ ਵਾਲਿਆਂ ਦੀ ਵੀ ਰਹਿਨੁਮਾਈ ਕਰਦੀਆਂ ਅਤੇ ਉਹਨਾਂ ਨੂੰ ਰਾਹ ਦਰਸਾਉਂਦੀਆਂ ਨੇ। ਕੁਝ ਕੁ ਤਾਰੇ ਐਸੇ ਹੁੰਦੇ ਨੇ ਜਿਨ੍ਹਾਂ ਦੀਆਂ ਛੁਆਵਾਂ ਰਾਹਾਂ ਰੋਸ਼ਨਾਂ ਦੀਆਂ ਨੇ। ਇਹਨਾਂ ਤਾਰਿਆਂ ਸਯਾਰਿਆਂ ਅਤੇ ਆਲਮੇ ਸਾਕਬ ਵਿੱਚੋਂ ਤਾਰਕਾ ਮੰਡਲ ਜਨਕ ਮੋਤੀ, ਤਾਰਕੇ ਮੰਡਲ ਵਿੱਚੋਂ ਇੱਕ ਕੁਤਬੀ ਸਤਾਰਾ ਹੁੰਦਾ ਹੈ। ਕਈ ਤਾਰੇ ਟੁੱਟਣ ਵਾਲੇ ਹੁੰਦੇ ਨੇ, ਕਈ ਹਰਕਤ ਕਰਨ ਵਾਲੇ ਹੁੰਦੇ ਨੇ, ਲੇਕਿਨ ਇਸ ਤਾਰਕਾ ਮੰਡਲ ਵਿੱਚੋਂ ਸਾਰੇ ਆਪ ਜਾਣਦੇ ਹੋ ਇੱਕੋ ਹੀ ਸਤਾਰਾ ਐਸਾ ਹੁੰਦਾ ਹੈ ਜਿਸ ਦੀ ਡਾਇਰੈਕਸ਼ਨ ਨਾਲ ਸਿਮਤ ਵੇਖ ਕੇ, ਜਿਸ ਨੂੰ ਟਿਕਿਆ ਹੋਇਆ ਵੇਖ ਕੇ ਦੁਨੀਆ ਦੇ ਅਨੇਕਾਂ ਕੰਮ ਚੱਲਦੇ ਨੇ, ਜਹਾਜ਼ ਉੱਡਦੇ ਨੇ, ਸ਼ਿਪ ਚੱਲਦੇ ਨੇ, ਅਤੇ ਉਹਦੇ ਨਾਲ ਲੋਕਾਂ ਨੇ ਆਲੇ ਬਣਾਏ ਹੋਏ ਨੇ ਜਿਸ ਨੂੰ ਕੁਤਬ ਨਮਾ ਕਹਿੰਦੇ ਨੇ, ਕੰਪਸ ਕਹਿੰਦੇ ਨੇ। ਐਨ ਇਸੇ ਤਰ੍ਹਾਂ ਅਣਗਿਣਤ ਇਨਸਾਨਾਂ ਵਿੱਚੋਂ ਕੁਝ ਐਸੇ ਪੁਰਸ਼ ਹੁੰਦੇ ਨੇ ਜੋ ਆਪਣੇ ਵਕਤ ਦੇ ਲੋਕਾਂ ਦੀ ਵੀ ਗਾਈਡੈਂਸ ਅਤੇ ਰਹਿਨੁਮਾਈ ਅਤੇ ਰਾਹਬਰੀ ਦਾ ਕਾਰਨ ਹੁੰਦੇ ਨੇ, ਅਤੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਸੇਧਾਂ ਆਉਣ ਵਾਲੀਆਂ ਨਸਲਾਂ ਨੂੰ ਵੀ, ਕਮਿੰਗ ਜਨਰੇਸ਼ਨਸ ਨੂੰ ਵੀ ਗਾਈਡੈਂਸ ਦਿੰਦੀਆਂ ਨੇ। ਉਹਨਾਂ ਵਿਅਕਤੀਆਂ ਵਿੱਚੋਂ ਜੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਸਰਮੌਰ ਕਹਿ ਦਿੱਤਾ ਜਾਵੇ, ਟੌਪ ਆਫ ਦੀ ਲਿਸਟ ਕਹਿ ਦਿੱਤਾ ਜਾਵੇ, ਸਭ ਤੋਂ ਉੱਤੇ ਕਹਿ ਦਿੱਤਾ ਜਾਵੇ, ਅਤੇ ਨਾ ਇਹ ਕੋਈ ਮੁਬਾਲਗੇ ਦੀ ਗੱਲ ਹੈ, ਨਾ ਕੋਈ ਅੱਤ ਕਥਨੀ ਹੋਵੇਗੀ, ਤਾਂ ਸਾਡੀ ਰਸਨਾ ਵਿੱਚੋਂ ਕਿਉਂ ਨਾ ਇਸ ਤਰ੍ਹਾਂ ਨਿਕਲੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਮਦ ਤੋਂ ਪਹਿਲੇ ਇਸ ਦੁਨੀਆ ਦੀ ਜੋ ਦਸ਼ਾ ਸੀ ਅਤੇ ਖਸੂਸਨ ਜੋ ਭਾਰਤ ਦੀ ਹਾਲਤ ਸੀ ਉਹ ਤਾਂ ਅਕਥਨੀ ਹੈ, ਨਾਗੁਫਤਾ ਬੇ ਹੈ, ਕਲੇਜਾ ਬਲੀਓਂ ਉਛਲਦਾ ਹੈ ਅਤੇ ਹੈਰਤ ਹੁੰਦੀ ਹੈ। ਦੁਨੀਆ ਅੰਦਰ ਕੰਮ ਚੱਲ ਜਾਂਦੇ ਨੇ ਜੇ ਰਾਜ ਪ੍ਰਬੰਧ ਅੱਛਾ ਹੋਵੇ, ਦੁਨੀਆ ਅੰਦਰ ਕੰਮ ਚੱਲ ਜਾਂਦੇ ਨੇ ਜੇ ਧਾਰਮਿਕ ਲਾਈਨ 'ਤੇ ਚੱਲਣ ਵਾਲੇ ਧਰਮੀ ਬੰਦੇ, ਉੱਚੇ ਜੀਵਨ ਵਾਲੇ, ਪਰਉਪਕਾਰੀ ਅਤੇ ਕੁਰਬਾਨੀ ਵਾਲੇ ਹੋਣ। ਦੁਨੀਆ 'ਚ ਕੰਮ ਚੱਲ ਜਾਂਦੇ ਨੇ ਜੇ ਸਮਾਜ ਦਾ ਪ੍ਰਬੰਧ ਅੱਛਾ ਹੋਵੇ, ਲੇਕਿਨ ਗੁਰੂ ਸਾਹਿਬ ਜੀ ਦੀ ਆਮਦ ਤੋਂ ਪਹਿਲੇ ਰਾਜ ਪ੍ਰਬੰਧ, ਸਮਾਜ ਪ੍ਰਬੰਧ ਅਤੇ ਧਰਮ ਦਾ ਧਾਰਮਿਕ ਪ੍ਰਬੰਧ ਬਿਲਕੁਲ ਡਾਵਾਂਡੋਲ ਸੀ। ਗੁਰੂ ਮਹਾਰਾਜ ਜੀ ਨੇ ਆਪਣੀ ਕਲਮ ਨਾਲ, ਆਪਣੀ ਰਚਨਾ ਅੰਦਰ, ਗੁਰਬਾਣੀ ਅੰਦਰ ਵੀ ਇਹ ਗੱਲਾਂ ਆਖੀਆਂ ਨੇ, ਬਚਨ ਆਖੇ ਨੇ। ਰਾਜਿਆਂ ਦੇ ਸੰਬੰਧ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜੇ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਹੋਰ ਵੀ ਮਹਾਰਾਜ ਕਹਿੰਦੇ ਨੇ ਕੱਲ ਕਾਤੀ, ਕਾਤੀ ਮੈਨੇ ਕੈਂਚੀ, ਹੁਕਮ ਕੀ ਸੀ, ਕੈਂਚੀ ਵਾਂਗ ਕੱਟਦਾ ਸੀ ਲੋਕਾਂ ਨੂੰ, ਕੱਲ ਕਾਤੀ ਰਾਜੇ ਕਸਾਈ, ਹੁਕਮ ਦੀ ਛੁਰੀ ਪਕੜ ਕੇ ਰਾਜੇ, ਕਾਨੂੰਨ ਦੀ ਛੁਰੀ ਪਕੜ ਕੇ ਲੋਕਾਂ ਦੇ ਗਲ ਕੱਟਦੇ ਸਨ। ਜ਼ਰੂਰਤ ਅੱਜ ਵੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਮਦ ਦੀ, ਘੱਟ ਨਹੀਂ ਹੈ ਅੱਜ ਵੀ, ਪਰ ਗੁਰੂ ਬਾਬਾ ਜੀ ਕਹਿੰਦੇ ਨੇ ਉਦੋਂ ਹਾਲਤ ਕੀ ਹੈ, ਕੱਲ ਕਾਤੀ ਰਾਜੇ ਕਸਾਈ, ਇਹ ਤਾਂ ਰਾਜ ਪ੍ਰਬੰਧ ਦੀ ਗੱਲ ਦੱਸ ਕਰ ਰਿਹਾ ਹੈ। ਕੱਲ ਕਾਤੀ ਗੁਰੂ ਸਾਹਿਬ ਜੀ ਕਹਿੰਦੇ ਨੇ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ, ਧਰਮ ਨਾ ਮਾਤਰ ਵੀ ਨਹੀਂ ਸੀ, ਜਾਂ ਸੀ ਤਾਂ ਕੁਝ ਰਸਮਾਂ ਦੀ ਅਦਾਇਗੀ ਤੱਕ ਰਹਿ ਗਿਆ ਸੀ, ਜਿਵੇਂ ਹੁਣ ਵੀ ਸਾਡੇ ਵਿੱਚ ਐਸਾ ਹੁੰਦਾ ਹੈ, ਕੁਝ ਰਸਮਾਂ ਅਦਾ ਕਰੋ, ਤੁਸੀਂ ਸਮਝਦੇ ਹਾਂ ਧਰਮੀ ਹੋ ਗਏ ਹਾਂ, ਐਸਾ ਨਹੀਂ। ਗੁਰੂ ਸਾਹਿਬ ਜੀ ਦੇ ਵੇਲੇ ਵੀ ਪੁੰਨ ਦਾਨ ਜੱਗ ਤੀਰਥ ਯਾਤਰਾ ਵਰਤ ਪੁੱਠੇ ਲਟਕਣਾ ਅੰਨ ਤਿਆਗਣਾ ਮੌਨ ਵਰਤ ਰੱਖਣੇ ਐਵਰੀਥਿੰਗ ਭਰਪੂਰ ਜ਼ੋਰਾਂ 'ਤੇ ਸੀ, ਤੋ ਧਰਮ ਪੰਖ ਕਰ ਉੱਡ ਰਿਹਾ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਰਸਨਾ ਤੋਂ ਕਹਿੰਦੇ ਨੇ ਕਿ ਲੋਕਾਂ ਨੂੰ ਭੁਲੇਖਾ ਸੀ ਕਿ ਅਸੀਂ ਧਰਮੀ ਹਾਂ, ਪਰ ਧਰਮ ਤਾਂ ਪਰ ਲਾ ਕੇ ਉੱਡ ਗਿਆ ਸੀ। ਉਂਝ ਮੁਸਲਮਾਨ ਵੀ ਕਹਿੰਦੇ ਸੀ ਕਿ ਅਸੀਂ ਧਰਮੀ ਹਾਂ, ਅਤੇ ਹਿੰਦੂ ਵੀ ਦਾਅਵੇਦਾਰ ਸਨ ਕਿ ਅਸੀਂ ਧਰਮੀ ਹਾਂ, ਪਰ ਧਰਮ ਪੰਖ ਕਰ ਉੱਡ ਰਿਹਾ। ਉਰਦੂ ਦਾ ਇੱਕ ਸ਼ੇਰ ਸਾਹਮਣੇ ਆਇਆ ਹੈ, ਭੇਟ ਕਰਦਾ ਹਾਂ। ਮੰਦਰੋ ਮਸਜਿਦ ਮੇ ਹਮਨੇ ਜਾ ਕੇ ਦੇਖਾ ਬਾਰਹਾ, ਬਾਰਹਾ ਮੀਨ ਸੋ ਮੈਨੀ ਟਾਈਮ, ਬੜੀ ਬਾਰੀ। ਮੰਦਰੋ ਮਸਜਿਦ ਮੇ ਹਮਨੇ ਜਾ ਕੇ ਦੇਖਾਂ ਬਾਹਰ ਜ਼ਿਕਰੇ ਖੁਦਾ ਤੋਂ ਬਹੁਤ ਹੈ, ਖੌਫੇ ਖੁਦਾ ਕੁਛ ਵੀ ਨਹੀਂ। ਅੱਜ ਤਾਂ ਸ਼ਾਇਦ ਗੁਰੂ ਦੀ ਮਿਹਰ ਹੈ ਇਸ ਗੱਲੋਂ, ਪਰ ਗੁਰੂ ਸਾਹਿਬ ਜੀ ਦੇ ਵੇਲੇ ਤਾਂ ਆਰਾਮ ਰਹੀਮ ਕਹਾਏ ਦੇ, ਇੱਕ ਰਾਹ ਇੱਕ ਨਾਮ ਦੋਏ ਰਾਹ ਭੁਲਾਣੇ ਗੁਰੂ ਸਾਹਿਬ ਜੀ ਕਹਿੰਦੇ ਨੇ। ਇੱਕ ਜਗ੍ਹਾ ਮਿਸਾਲ ਵੀ ਦਿੱਤੀ ਹੈ, ਗੁਰੂ ਨਾਨਕ ਦੇਵ ਜੀ ਦੇ ਨਜ਼ਦੀਕ ਤਰੀਨ ਨੇੜੇ ਤੋਂ ਨੇੜੇ ਵਾਲੇ ਇਤਿਹਾਸਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਉਹ ਕਹਿੰਦੇ ਨੇ ਕਿ ਗੱਲ ਇੱਦਾਂ ਸੀ ਕਿ ਸੱਚ ਕਿਨਾਰੇ ਰਹਿ ਗਿਆ, ਸੱਚ ਦਾ ਭੁਲੇਖਾ ਹੈ ਕਿ ਮੈਂ ਸੱਚ ਹਾਂ ਸੱਚਾ ਹਾਂ, ਪਰ ਭਾਈ ਜੀ ਕਹਿੰਦੇ ਨੇ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੁਲਾਣੇ। ਇਹ ਹਾਲਤ ਸੀ ਜਦੋਂ ਗੁਰੂ ਸਾਹਿਬ ਜੀ ਆਏ। ਸਤਿਗੁਰਾਂ ਨੇ ਧਨਾਸਰੀ ਰਾਗ ਅੰਦਰ ਵੀ ਇੱਕ ਗੱਲ ਆਖੀ ਹੈ, ਕਾਦੀ ਕੂੜ ਬੋਲ ਮਲ ਖਾਏ। ਦੋ ਤਿੰਨ ਗੱਲਾਂ ਹੀ ਹੁੰਦੀਆਂ ਨੇ, ਰਾਜ ਸੱਤਾ ਤਾਂ ਆਪਨੇ ਦੇਖ ਲਈ ਇਹੋ ਜਿਹੀ ਸੀ। ਅਤੇ ਹੁਣ ਧਰਮ ਦੀ ਹਾਲਤ ਕੀ ਸੀ? ਧਰਮ ਦੇ ਆਗੂ ਗਾਈਡ ਰਹਿਨੁਮਾ ਤਿੰਨ ਬੰਦੇ ਸਨ ਉਦੋਂ, ਇੱਕ ਕਾਜ਼ੀ, ਇੱਕ ਬ੍ਰਾਹਮਣ ਅਤੇ ਇੱਕ ਯੋਗੀ। ਲੋਕ ਧਿਆਨ ਨਜ਼ਰ ਆ, ਤਿੰਨੇ ਬੰਦੇ ਸਨ, ਇੱਕ ਕਾਜ਼ੀ, ਇੱਕ ਬ੍ਰਾਹਮਣ ਅਤੇ ਇੱਕ ਯੋਗੀ। ਗੁਰੂ ਮਹਾਰਾਜ ਨੇ ਤਿੰਨਾਂ ਦਾ ਮੁਆਇਨਾ ਕੀਤਾ, ਮੁਤਾਲਿਆ ਕੀਤਾ, ਖੋਜ ਕੀਤੀ। ਇਹਨਾਂ ਦੀ ਹਾਲਤ ਦੇਖ ਕੇ ਮਹਾਰਾਜ ਹੈਰਾਨ ਹੋ ਗਏ। ਇਹਨਾਂ ਨੇ ਦੇਸ਼ ਦੀ ਬਾਗਡੋਰ ਅਤੇ ਲੋਕਾਂ ਦੇ ਦਿਮਾਗਾਂ ਨੂੰ ਸਵੱਛ ਕਰਨਾ ਹੈ, ਲੋਕਾਂ ਨੂੰ ਜੀਵਨ ਦੀ ਜੁਗਤ ਅਤੇ ਕੀਮਤ ਸਮਝਾਉਣੀ ਹੈ, ਲੇਕਿਨ ਜਦ ਇਹਨਾਂ ਨੂੰ ਖੁਦ ਨੂੰ ਹੀ ਨਹੀਂ ਪਤਾ। ਅਤੇ ਯੋਗੀ ਕੇਵਲ ਸਵਾਹ ਮਲ ਲੈਣ ਨੂੰ ਯੋਗ ਸਮਝਦੇ ਸਨ, ਯੋਗ ਮੈਨੇ ਜੁੜਨਾ, ਕੇਂਦਰ ਨਾਲ ਜੁੜਨਾ। ਯੋਗੀ ਕੇਵਲ ਸਵਾਹ ਮਲ ਲੈਣ ਨੂੰ ਹੀ ਸਮਝਦੇ ਸਨ ਕਿ ਅਸੀਂ ਯੋਗੀ ਹੋ ਗਏ ਹਾਂ। ਜੈਸਾ ਕਿ ਭਾਈ ਜੀ ਕਹਿੰਦੇ ਨੇ, ਯੋਗੀ ਗਿਆਨ ਵਿਹੂਣਿਆ ਨਿਸਦਨ ਅੰਗ ਲਗਾਏ ਨਿਸ਼ਾਰਾ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਬੜੀ ਅਮੀਕ ਨਜ਼ਰ ਨਾਲ ਇੱਕ ਗੱਲ ਦੇਖੀ ਅਤੇ ਦੁਨੀਆ ਨੇ ਇੱਕ, ਮੈਂ ਮੁਹਾਵਰਾ ਕਹਿਣ ਲੱਗਾ ਹਾਂ, ਜਿਵੇਂ ਕੱਲ੍ਹ ਇੱਕ ਗੱਲ ਆਖੀ ਸੀ ਨਾ, ਇਵੇਂ ਮੁਹਾਵਰਾ ਕਹਿਣ ਲੱਗਾ ਹਾਂ ਸਿਆਣੇ ਵੀਰਾਂ ਲਈ, ਭੈਣਾਂ ਲਈ। ਸਾਡੇ ਦੇਸ਼ ਵਿੱਚ ਇੱਕ ਮੁਹਾਵਰਾ ਚਰੋਕਣਾ ਬਣਿਆ ਹੋਇਆ ਸੀ, ਬਾਬੇ ਨਾਨਕ ਦੇ ਕੰਨਾਂ ਵਿੱਚ ਵੀ ਇਹ ਗੱਲ ਆਈ। ਲੋਕਾਂ ਨੇ ਨੌਜਵਾਨ ਮੁੰਡਿਆਂ ਤੋਂ ਨਫ਼ਰਤ ਕੀਤੀ, ਲੋਕਾਂ ਨੇ ਇਸਤਰੀ ਜਾਤੀ ਤੋਂ ਨਫ਼ਰਤ ਕੀਤੀ, ਬੜਾ ਭੰਡਿਆ। ਕੋਈ ਇਹਦੀ ਕਦਰ ਕੀਮਤ ਸਮਾਜ ਵਿੱਚ ਨਹੀਂ ਸੀ, ਸਮਾਜ ਸੱਤਾ ਵਿਗੜੀ ਹੋਈ ਸੀ। ਲੋਕਾਂ ਨੇ ਇੱਕ ਹੋਰ ਸ਼੍ਰੇਣੀ ਨੂੰ ਭੰਡਿਆ ਜਿਹੜੇ ਲੋਟੂ ਸਨ, ਅਤੇ ਇੱਕ ਮੁਹਾਵਰਾ ਬਣਾ ਦਿੱਤਾ, ਰੌਲ ਮੁੰਡੇ ਰੰਨਾ ਤਿੰਨੇ। ਤੁਹਾਨੂੰ ਤਾਂ ਸ਼ਾਇਦ ਮੁਹਾਵਰਾ ਨਾ ਆਉਂਦਾ ਹੋਵੇ, ਜੇ ਆਉਂਦਾ ਹੈ ਤਾਂ ਦਿਮਾਗ ਦੁਹਰਾਓ। ਰੌਲ ਮੁੰਡੇ ਰੰਨਾ ਤਿੰਨੇ ਉਜਾੜ ਦਾ ਬੰਨਾ। ਤੁਸੀਂ ਕਹੋਗੇ ਭਾਈ ਹੁਣੀ ਕਿੱਥੋਂ ਬੋਲਦੇ ਨੇ, ਇਤਿਹਾਸ ਦੀ ਖੋਜ ਇਵੇਂ ਹੀ ਹੁੰਦੀ ਹੈ। ਲੇਕਿਨ ਗੁਰੂ ਸਾਹਿਬ ਜੀ ਨੇ ਆ ਕੇ, ਕਿਉਂਕਿ ਆਪ ਜੀ ਇਨਕਲਾਬੀ ਰਾਹਬਰ ਨੇ ਅਤੇ ਤਗੀਰ ਪਸੰਦ ਨੇ, ਅਤੇ ਮਹਾਰਾਜ ਜੀ ਨੇ ਜਦੋਂ ਦੁਨੀਆ ਦਾ ਮੁਤਾਲਿਆ ਕੀਤਾ ਤਾਂ ਉਹਨਾਂ ਕਿਹਾ ਇਸਤਰੀ ਜਾਤੀ ਇਹਨੂੰ ਭੰਡਦੇ ਨੇ ਲੋਕ, ਨੌਜਵਾਨਾਂ ਨੂੰ ਭੰਡਦੇ ਨੇ ਲੋਕ, ਇਹ ਤਾਂ ਗਲਤ ਗੱਲ ਹੈ, ਇਹ ਮੁਹਾਵਰਾ ਬਦਲਣਾ ਹੋਵੇਗਾ। ਦੁਨੀਆ ਨੇ ਗਲਤ ਗੱਲਾਂ ਯਾਦ ਕੀਤੀਆਂ ਨੇ। ਤਾਂ ਮਹਾਰਾਜ ਜੀ ਨੇ, ਇੱਕ ਉਰਦੂ ਦੇ ਸਿਆਣੇ ਨੇ ਲਿਖਿਆ, ਇੱਕ ਵੋ ਹੈ ਜੋ ਬਦਲਤੇ ਹੈ ਜ਼ਮਾਨੇ ਕੇ ਸਾਥ ਸਾਥ। ਇਹਨੂੰ ਅੰਗਰੇਜ਼ ਕਹਿੰਦੇ ਨੇ ਟਾਈਮ ਸਰਵਰ, ਇਬਨੁਲ ਵਕਤ ਫਾਰਸੀ 'ਚ ਕਹਿੰਦੇ ਨੇ, ਜਿਹੋ ਜਿਹਾ ਵਕਤ ਉੱਦਾਂ ਦੇ ਹੋ ਜਾ। ਪਰ ਇਹ ਤਾਂ ਮਤਲਬ ਹੈ ਵੀ ਕਿਤੇ ਸ਼ਰਾਬ ਪੀਂਦੇ ਅਤੇ ਅੰਮ੍ਰਿਤਧਾਰੀ ਸ਼ਰਾਬ ਪੀਣ ਲੱਗ ਪਏ, ਕਿਤੇ ਹੋਰ ਕੁਛ ਹੁੰਦਾ ਅਤੇ ਉੱਥੇ ਉਹ ਕਰਨ ਲੱਗ ਪਏ। ਐਸੀ ਬਾਤ ਨਹੀਂ, ਕਿਸੇ ਗੱਲ 'ਤੇ ਬਦਲਿਆ ਵੀ ਜਾ ਸਕਦਾ ਹੈ, ਕਿਸੇ ਅਸੂਲ 'ਤੇ ਪਹਿਰਾ ਵੀ ਦਿੱਤਾ ਜਾ ਸਕਦਾ। ਉਹ ਨਾ ਬਦਲਿਆ ਜਿਹਨੂੰ ਕਿਹਾ ਕਿ ਤੇਰੀ ਖੋਪਰੀ ਲਾ ਦਿੱਤੀ ਜਾਊਗੀ ਜੇ ਤੂੰ ਕਲਮਾ ਨਾ ਪੜਿਆ। ਉਹਨੇ ਕਿਹਾ ਮੁਬਾਰਕ ਹੋਵੇ, ਕੇਸ਼ ਲਾ ਕੇ ਕੀ ਕਰਨਾ, ਖੋਪਰੀ ਲਾ ਲਓ, ਤੁਸੀਂ ਔਜ਼ਾਰਾਂ ਦੀ ਤੇਜ਼ੀ ਵੇਖ ਲਓ, ਮੈਂ ਜਪਜੀ ਸਾਹਿਬ ਦਾ ਅਸਰ ਵੇਖ ਲੈਂਦਾ। ਕੋਈ ਚੀਜ਼ ਬਦਲੀ ਜਾ ਸਕਦੀ ਹੈ ਅਤੇ ਕੋਈ ਨਹੀਂ ਬਦਲੀ ਜਾ ਸਕਦੀ। ਤੋ ਇੱਕ ਵੋ ਹੈ ਜੋ ਬਦਲਤੇ ਹੈ ਜ਼ਮਾਨੇ ਕੇ ਸਾਥ ਸਾਥ, ਮਗਰ ਇੱਕ ਵੋ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ। ਉਹਨਾਂ ਵਿੱਚੋਂ ਗੁਰੂ ਨਾਨਕ ਦੇਵ ਜੀ ਸਨ। ਆਪ ਜੀ ਦੇ ਕੰਨਾਂ ਵਿੱਚ ਇਹ ਮੁਹਾਵਰਾ ਆਇਆ, ਰੌਲ ਮੁੰਡੇ ਰੰਨਾ ਤਿੰਨੇ ਉਜਾੜ ਦਾ ਬੰਨਾ। ਗੁਰੂ ਸਾਹਿਬ ਜੀ ਦੇ ਜਗਤ ਫੇਰੀਆਂ ਵਿੱਚ ਦੁਨੀਆ ਦੇ ਮੁਤਾਲਿਆ ਕਰਕੇ ਰਾਜ ਸਮਾਜ ਧਰਮ ਦੇ ਆਗੂਆਂ ਨੂੰ ਵੇਖ ਕੇ ਮਹਾਰਾਜ ਨੇ ਕਿਹਾ ਗਲਤ ਗੱਲ ਹੈ। ਜਿਹੜੀ ਹੁਣ ਮੈਂ ਗੱਲ ਕਰਨੀ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਮਹਾਰਾਜ ਨੇ ਕਿਹਾ ਇਹ ਉਜਾੜ ਦਾ ਬੰਨਾ ਨਹੀਂ, ਇਹ ਕੋਈ ਉਜਾੜਾ ਨਹੀਂ ਪਾਉਂਦੇ। ਇਸਤਰੀ ਬਾਬਤ ਮਹਾਰਾਜ ਜੀ ਨੇ ਏਡੇ ਅਦਬ ਦੇ ਲਫ਼ਜ਼ ਲਿਖੇ ਨੇ ਕਿ ਅੱਜ ਤੋਂ 5 ਸਾਲ ਪਹਿਲਾਂ ਜਦੋਂ 500 ਸਾਲ ਪਹਿਲਾਂ ਜਦੋਂ ਹਰ ਧਰਮ ਨੇ, ਜੇ ਮੈਂ ਇੱਕ ਇੱਕ ਦਾ ਦੱਸਾਂ ਕਿ ਈਸਾਈਆਂ ਵਿੱਚ ਇਸਤਰੀ ਦਾ ਕੀ ਸਥਾਨ ਸੀ, ਮੁਸਲਮਾਨਾਂ ਵਿੱਚ ਕੀ ਸੀ, ਹਿੰਦੂਆਂ ਵਿੱਚ ਕੀ ਸੀ ਅਤੇ ਮਨੂ ਸਿਮਰਤੀ ਅੰਦਰ ਕੀ ਸੀ, ਤਾਂ ਤੁਸੀਂ ਹੈਰਾਨ ਰਹਿ ਜਾਓ। ਤਾਂ ਗੁਰੂ ਸਾਹਿਬ ਜੀ ਨੇ ਸਾਰਾ ਮੁਤਾਲਿਆ ਕਰਕੇ ਕਿਹਾ ਇਹ ਤਿੰਨੇ ਨਹੀਂ ਉਜਾੜ ਦਾ ਬੰਨਾ, ਬਲਕਿ ਉਜਾੜ ਦਾ ਬੰਨਾ ਮੇਰੀ ਭਾਲ ਵਿੱਚ, ਢੂੰਡ ਵਿੱਚ, ਖੋਜ ਵਿੱਚ, ਜੁਸਤੂ ਵਿੱਚ ਇਹ ਲੋਕ ਨੇ ਕਿਹੜੇ? ਆਪ ਨੇ ਗੁਰਬਾਣੀ ਵਿੱਚ ਲਿਖਿਆ ਕਿ ਧਨਾਸਰੀ ਮਹੱਲਾ ਪਹਿਲਾ, ਕਾਜ਼ੀ ਕੂੜ ਬੋਲ ਮਲ ਖਾਏ, ਕਾਜ਼ੀ ਤੋਂ ਮੁਰਾਦ ਹੈ ਕਾਜ਼ੀ ਲੋਕ, ਕਾਜ਼ੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤਿੰਨੇ ਉਜਾੜੇ ਕਾ ਬੰਦ। ਗੁਰੂ ਗ੍ਰੰਥ ਸਾਹਿਬ ਵਿੱਚੋਂ ਮਹਾਰਾਜ ਫਿਰ ਤੁਕਾ ਸੁਣੋ, ਧਨਾਸਰੀ ਮਹੱਲਾ ਪਹਿਲਾ, ਕਾਜ਼ੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤਿੰਨੇ ਉਜਾੜੇ ਕਾ ਬੰਦ। ਤੋ ਸਤਸੰਗ ਜੀ, ਉਸ ਮਹਿਬੂਬ ਨੇ ਦੁਨੀਆਂ ਨੂੰ ਹਰ ਪੱਖੋਂ ਆ ਕੇ ਸੇਧ ਦਿੱਤੀ ਹੈ, ਜਿਸ ਦੇ ਪਿਆਰ ਅੰਦਰ, ਜਿਸ ਦੇ ਸਤਿਕਾਰ ਅੰਦਰ, ਜਿਸ ਦੀ ਇੰਤਜ਼ਾਰ ਅੰਦਰ ਆਪ ਰੋਜ਼ ਰੋਜ਼ ਸੇਵਾ ਤਨ ਮਨ ਧਨ ਦੁਆਰਾ ਕਰਦੇ ਹੋ। ਤੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਆਓ ਹੌਲੀ ਹੌਲੀ ਗੁਣਗੁਣਾਵੀਏ ਕਿ ਫਜ਼ਾਵਾਂ, ਠੰਡੀਆਂ ਹਵਾਵਾਂ ਚੱਲ ਰਹੀਆਂ। ਇੱਕ ਵਗਦੀ ਨਦੀ ਅੰਦਰ ਕੱਪੜੇ ਉਤਾਰ ਕੇ, ਲੰਗੋਟੀ ਪਹਿਨ ਕੇ, ਸਿਰ ਉੱਪਰ ਜਟਾਂ ਦਾ ਜੂੜ ਸਜਾ ਕੇ ਇੱਕ ਜਲ ਤਾਰਾ ਕਰ ਰਿਹਾ ਤਪੀ। ਆਓ ਦੇਖੀਏ, ਇਤਿਹਾਸ ਆਰੰਭ ਹੋ ਗਿਆ ਹੈ। ਤਪੀਆ ਅੱਜ ਤੋਂ ਨਹੀਂ ਲੱਗਾ, ਵਰੇ ਤੋਂ ਨਹੀਂ ਲੱਗਾ, ਇਹ ਤਾਂ ਚੜ੍ਹਦੀ ਉਮਰੋਂ ਹੀ ਤਪ ਕਰਨ ਲੱਗ ਪਿਆ। ਇਹਨੂੰ ਹੋ ਗਈ ਸੰਗਤ ਇੱਕ ਮਹਾਂਪੁਰਸ਼ ਦੀ, ਜੋ ਇਸੇ ਹੀ ਜੰਗਲ ਵਿੱਚ ਰਹਿੰਦਾ ਸੀ। ਇਹਦੇ ਨਾਲੋਂ ਉਮਰੋਂ ਵਡੇਰਾ, ਜਲਾਲ ਵਾਲਾ, ਕਮਾਲ ਵਾਲਾ, ਇਹ ਵੀ ਤਪ ਸਾਧਨ ਵਾਲਾ। ਇਸੇ ਜੰਗਲ ਵਿੱਚ ਉਸਦੀ ਸੰਗਤ ਕਰਕੇ ਇਹ ਵੀ ਤਪ ਸਾਧ ਰਿਹਾ ਹੈ। ਜਵਾਨੀ ਲੰਘ ਗਈ ਜਲ ਤਹਾਰਾ ਕਰਦਿਆਂ, ਉਮਰ ਲੰਘਦੀ ਗਈ ਤਪ ਕਰਦਿਆਂ, ਜੰਗਲ ਵਿੱਚ ਰਹੇ, ਕਦੀ ਪੱਤਰੇ ਘੋਟ ਕੇ ਪੀ ਲੈ, ਕਦੀ ਗੋਲਾਂ ਖਾ ਲੈ, ਕਦੀ ਹੋਰ ਧਰਤੀ ਵਿੱਚੋਂ ਜੜ੍ਹਾਂ ਚਬਾ ਲਿਆ, ਆਪਣੇ ਉਸਤਾਦ, ਆਪਣੇ ਦੀਖਿਆਦਾਤਾ, ਸਿੱਖਿਆਦਾਤਾ ਦੇ ਨਾਲ ਰਲ ਕੇ ਜੀਵਨ ਗੁਜ਼ਾਰੇ। ਵਰਿਆਂ ਤੋਂ ਬਾਅਦ ਉਸਨੇ ਆਖਿਆ, ਤਪੀਆ ਇਸੇ ਤਰ੍ਹਾਂ ਤਪ ਵਿੱਚ ਲੱਗਾ ਰਹਿ ਅਤੇ ਲੱਗਾ ਰਹਿ। ਮਹਾਰਾਜ ਸਤ ਬਚਨ, ਤੁਸਾਂ ਮੈਨੂੰ ਆਸਰਾ ਦਿੰਦੇ ਰਹਿਣਾ। ਕਈ ਵਾਰੀ ਮਨ ਡੋਲਦਾ ਹੈ ਕਿ ਜਵਾਨੀ ਲੰਘ ਗਈ, ਬੁਢਾਪਾ ਆ ਗਿਆ, ਆਸਾਰ ਹੋ ਗਏ, ਮੈਂ ਠੰਡੇ ਪਾਣੀ ਵਿੱਚ ਵੀ ਖੜ੍ਹਦਾ ਹਾਂ, ਠੰਡੀਆਂ ਰੁੱਤਾਂ ਵੀ ਸਿਰ ਤੋਂ ਦੀ ਲੰਘੀਆਂ ਨੇ, ਪਰ ਹਾਲੇ ਅੰਦਰ ਠੰਡਾ ਨਹੀਂ ਹੋਇਆ ਜਾਪਦਾ। ਅੰਦਰ ਠੰਡ ਨਹੀਂ ਵਿਆਪਦੀ, ਕਦੀ ਜਦੋਂ ਕਿਸੇ ਹੋਰ ਬਾਬਤ ਸੁਣੀਦਾ ਹੈ ਕਿ ਉਸਨੇ ਇੰਨੇ ਵਰੇ ਤਪੱਸਿਆ ਕੀਤੀ, ਤੁਹਾਤੋਂ ਸੁਣੀਦਾ ਹੈ ਹਜ਼ਾਰ ਹਜ਼ਾਰ ਵਰੇ ਤਪੀਏ ਤਪ ਕਰਦੇ ਰਹੇ, ਤਾਂ ਮੈਂ ਸੋਚਦਾ ਹਾਂ ਅਤੇ ਕਦੋਂ ਵਿਹਲਾ ਆਵੇਗਾ। ਹੁਣ ਤਾਂ ਕਾਇਆ ਵੀ ਜਰਜਰੀ ਹੋ ਗਈ, ਬੁਢਾਪਾ ਵੀ ਨੇੜੇ ਆ ਗਿਆ, ਜ਼ਈਫੁਲ ਉਮਰੀ ਦਾ ਦੌਰ ਵੀ ਛਾ ਗਿਆ। ਇਹ ਪਾਣੀ ਵਿੱਚ ਖਲੋਤਾ ਕਾਰਨ ਕੀ ਸੀ? ਇਹਦਾ ਉਸਤਾਦ ਵੀ ਕੀ ਦੱਸੇ? ਉਹ ਵੀ ਤਾਂ ਤਪਾਂ ਵਿੱਚ ਹੀ, ਸਮਾਧੀਆਂ ਵਿੱਚ, ਧਿਆਨਾਂ ਵਿੱਚ, ਪੁੱਠੇ ਲਟਕਣ ਵਿੱਚ ਅਤੇ ਜਟਾਂ ਬੰਨ ਬੰਨ ਕੇ ਤਪੱਸਿਆ ਕਰਨ ਵਿੱਚ ਹੀ ਲੱਗਾ ਰਿਹਾ। ਉਸੇ ਰਾਹ ਇਸਨੇ ਆਪਣੇ ਸ਼ਿਸ਼ ਨੂੰ ਪਾ ਲਿਆ। ਤੋ ਖੈ, ਬੁਢਾਪਾ ਆ ਗਿਆ, ਸਰੀਰ ਕਮਜ਼ੋਰ ਹੋ ਗਿਆ ਇੱਕ ਦਿਨ। ਹਾਂ, ਸਰੀਰ ਦੀ ਹਾਲਤ ਇਹ ਹੈ, ਨਾ ਗਰਮੀ ਪਾਉਂਦੀ ਹੈ ਨਾ ਸਰਦੀ। ਨੰਗੇ ਰਹਿਣਾ, ਜੰਗਲਾਂ ਵਿੱਚ ਰਹਿਣਾ, ਜਿਵੇਂ ਪਸ਼ੂਆਂ ਦੀ ਚਮੜੀ, ਪਸ਼ੂਆਂ ਦਾ ਪਿੰਡਾ, ਪਸ਼ੂਆਂ ਦੀ ਸਕਿਨ ਹੋ ਜਾਂਦੀ, ਇਹਦੇ ਵਿੱਚੋਂ ਅਹਿਸਾਸ ਮੁੱਕ ਗਿਆ, ਸਪਰਸ਼ ਨਾਲ ਟੱਚਿੰਗ ਪਾਵਰ ਖਤਮ ਹੋ ਗਈ। ਨਾ ਇਹਦੇ 'ਤੇ ਗਰਮੀ ਦਾ ਅਸਰ, ਨਾ ਸਰਦੀ ਦਾ ਕੋਈ ਅਸਰ ਹੋਵੇ, ਪਰ ਇਹਨਾਂ ਅਸਰਾਂ ਤੋਂ ਤਾਂ ਇਹ ਬਚ ਗਿਆ। ਬੁਢਾਪੇ ਦੇ ਅਸਰ ਤੋਂ ਕਿਵੇਂ ਬਚੇ? ਬੁਢਾਪਾ ਤਾਂ ਤਾਰੀ ਹੋਣਾ ਸ਼ੁਰੂ ਹੋ ਗਿਆ। ਇੱਕ ਉਰਦੂ ਦਾ ਸ਼ੇਰ ਯਾਦ ਆਇਆ ਹੈ, ਇੱਕ ਦਰਵੇਸ਼ ਨੇ ਲਿਖਿਆ ਹੈ, ਹਮਨੇ ਦੁਨੀਆ ਤੇਰੀ ਮੌਲਾ ਮੇਰੇ ਫਾਨੀ ਦੇਖੀ। ਇਹ ਤਿਆਗੀ ਵੀ ਹੈ, ਇਹ ਵੈਰਾਗੀ ਵੀ ਹੈ, ਇਹ ਜਤੀ ਵੀ ਹੈ ਅਤੇ ਅਲਪਹਾਰੀ ਵੀ ਹੈ। ਲੇਕਿਨ ਇੰਨਾ ਕੁਛ ਹੁੰਦਿਆਂ ਬੁਢਾਪਾ ਆ ਗਿਆ, ਪਰ ਗ੍ਰਿਸਤੀਆਂ ਨਾਲੋਂ ਦੇਰ ਨਾਲ ਆਇਆ, ਦੁਨੀਆ ਨਾਲੋਂ ਦੇਰ ਨਾਲ ਆਇਆ, ਐਸਾ ਜ਼ਰੂਰ ਹੋ ਗਿਆ। ਭੁੱਖ ਲੱਗਦੀ ਹੈ, ਇਹ ਜੰਗਲ ਦੀਆਂ ਬੂਟੀਆਂ ਖਾ ਕੇ ਅਤੇ ਗੋਲਾਂ ਖਾ ਕੇ ਪੂਰੀ ਕਰ ਲੈਂਦਾ, ਲੋਕ ਅੰਨ ਆਦਿਕ ਕਮਾ ਕੇ ਜਾਂ ਪੈਦਾ ਕਰਕੇ ਪੂਰੀ ਕਰ ਲੈਂਦੇ। ਭੁੱਖ ਉਵੇਂ ਲੱਗਦੀ, ਪਾਣੀ ਵਿੱਚ ਖੜ੍ਹਾ ਹੀ ਸੌਂ ਲੈਂਦਾ ਅਤੇ ਪਾਣੀ ਵਿੱਚ ਜਾਗ ਪੈਂਦਾ। ਐਸੀ ਇਹਦੀ ਦਸ਼ਾ ਵਰਿਆਂ ਦੇ ਵਰੇ ਚੱਲੀ ਰਹੀ। ਨਿਰਜਨ ਜੰਗਲ ਹੈ, ਪਰ ਇੱਥੇ ਹੁੰਦਿਆਂ ਵੀ ਇਹਨੂੰ ਬੁਢਾਪੇ ਨੇ ਆਦਿ ਬੋਚਿਆ। ਧਿਆਨ ਨਜ਼ਰ ਆ, ਹਮਨੇ ਦੁਨੀਆ ਤੇਰੀ ਮੌਲਾ ਮੇਰੇ ਫਾਨੀ ਦੇਖੀ, ਹਰ ਚੀਜ਼ ਜਹਾਂ ਕੀ ਆਨੀ ਜਾਨੀ ਦੇਖੀ। ਇਹ ਤਾਂ ਗੱਲ ਠੀਕ ਹੈ, ਪਰ ਇੱਕ ਚੀਜ਼ ਕਮਾਲ ਹੈ, ਦੁਨੀਆ ਦੀ ਹਰ ਚੀਜ਼ ਆਉਂਦੀ ਅਤੇ ਚਲੇ ਜਾਂਦੀ, ਪਰ ਇੱਕ ਚੀਜ਼ ਆ ਕੇ ਜਾਂਦੀ ਨੇ। ਕੀ? ਹਮਨੇ ਦੁਨੀਆ ਤੇਰੀ ਮੌਲਾ ਮੇਰੇ ਫਾਨੀ ਦੇਖੀ, ਹਰ ਚੀਜ਼ ਜਹਾਂ ਕੀ ਆਨੀ ਜਾਨੀ ਦੇਖੀ। ਜੋ ਆ ਕੇ ਨਾ ਗਿਆ ਤੋ ਬੁਢਾਪਾ ਐਸਾ, ਜੋ ਆ ਕੇ ਨਾ ਗਿਆ ਤੋ ਬੁਢਾਪਾ ਐਸਾ, ਜੋ ਜਾ ਕੇ ਨਾ ਆਈ ਵੋ ਜਵਾਨੀ ਦੇਖੀ। ਜੋਗੀ ਬੁੱਢਾ ਹੋ ਗਿਆ, ਇੱਕ ਦਿਨ ਪਾਣੀ 'ਚੋਂ ਨਿਕਲਿਆ, ਮਸਾਂ ਮਸਾਂ ਬਾਹਰ ਨਿਕਲਿਆ, ਜੋੜ ਅਟਕੇ ਹੋਏ, ਸਰੀਰ ਖਲੋਂਦਾ ਖਲੋਂਦਾ ਜਾਵੇ, ਪਰ ਜਿਸਲੇ ਕੰਢੇ 'ਤੇ ਆਇਆ ਤਾਂ ਇਹਨੇ ਕਿਹਾ, ਹੈ ਇਹ ਕੀ ਹੋਇਆ? ਮੁੱਦਤ ਤੋਂ ਬਾਅਦ ਅੱਜ ਮੇਰੇ ਸਰੀਰ ਨੂੰ ਪਾਲਾ ਲੱਗਣਾ ਸ਼ੁਰੂ ਹੋਇਆ, ਮੁੱਦਤ ਤੋਂ ਬਾਅਦ ਸਰਦੀ ਲੱਗਣੀ ਸ਼ੁਰੂ ਹੋਈ ਹੈ, ਇਹ ਕੀ ਹੋਇਆ? ਸਰਦੀ ਹੋਰ ਵੱਧ ਗਈ। ਇਹਨੇ ਸੋਚਿਆ ਸਰੀਰ ਕਮਜ਼ੋਰ ਹੋ ਗਿਆ, ਅਤੇ ਆਖਰ ਜਿੱਧਰੋਂ ਹਵਾ ਆਉਂਦੀ ਸੀ, ਹਵਾ ਦਾ ਰੁੱਖ ਵੇਖ ਕੇ ਦਰਖਤ ਦੀ ਟੇਕ ਲੈ ਕੇ ਬੈਠ ਗਿਆ। ਥੋੜ੍ਹਾ ਚਿਰ ਵਾਸਤੇ ਸਸਤਾਇਆ, ਪਰ ਹਵਾ ਫਿਰ ਤੇਜ਼ ਹੋ ਗਈ। ਹੁਣ ਇਹ ਕੀ ਕਰੇ? ਹੁਣ ਇਹਨੇ ਸਿਰ ਦਾ ਜੂੜਾ ਖੋਲ੍ਹਿਆ ਅਤੇ ਟੋਕਰੇ ਜਿੰਨੀਆਂ ਜੱਟਾਂ ਆਪਣੇ ਦੁਆਲੇ ਲੈ ਕੇ ਦਰਖਤ ਨਾਲ ਢੋ ਲਾ ਕੇ ਬਹਿ ਗਿਆ। ਸਰੀਰ ਕਮਜ਼ੋਰ ਹੈ, ਬੁਢਾਪੇ ਦਾ ਆਲਮ ਹੈ। ਦਰਖਤ ਨਾਲ ਇਹਨੇ ਢੋ ਲਾਈ, ਪੂਰੀ ਨੀਂਦਰ ਨਹੀਂ ਸੀ, ਖੁਫਤਗੀ ਦਾ ਆਲਮ ਨਹੀਂ ਸੀ, ਸਾਵਧਾਨੀ ਵੀ ਸੀ। ਮਨ ਦੀ ਦੂਜੀ ਦਸ਼ਾ ਚਲਿਆ ਗਿਆ। ਕੀ? ਪਹਿਲੀ ਦਸ਼ਾ ਹੈ ਜਾਗ੍ਰਿਤ, ਦੂਸਰੀ ਦਸ਼ਾ ਹੈ ਸੁਪਨ, ਤੀਸਰੀ ਦਸ਼ਾ ਹੈ ਸੁਸ਼ੋਭਤੀ, ਅਤੇ ਚੌਥੀ ਦਸ਼ਾ ਹੈ ਮਨ ਦੀ ਤੁਰਿਆ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ, ਜਾਗ੍ਰਿਤ, ਸੁਪਨ, ਸੁਸ਼ੋਭਤ, ਤੁਰਿਆ, ਆਤਮ ਭੂਪਤ ਕੀ ਇਹ ਪੁਰੀਆ ਭੂਪਤ ਮੈਨੇ ਰਾਜਾ। ਆਤਮਾ ਜੋ ਕਿੰਗ ਹੈ, ਬਾਦਸ਼ਾਹ ਹੈ ਅੰਦਰ, ਇਹਦੇ ਚਾਰ ਸਟੇਸ਼ਨ ਨੇ ਆਰਾਮ ਕਰਨ ਦੇ ਜਾਂ ਟਿਕਣ ਦੇ। ਜਾਗ੍ਰਿਤ, ਸੁਪਨ, ਸੁਸ਼ੋਭਤ, ਤੁਰਿਆ, ਆਤਮ ਭੂਪਤ ਕੀ ਇਹ ਪੁਰੀਆ, ਗੁਰੂ ਗ੍ਰੰਥ ਸਾਹਿਬ ਦਾ ਵਾਕ ਹੈ। ਇੱਕ ਇਹਨੂੰ ਸੁਪਨਾ ਆਇਆ, ਪਰ ਬੜਾ ਸਾਵਧਾਨੀ ਦਾ। ਇਹਦੇ ਸਾਹਮਣੇ ਕੋਈ ਨੂਰੀ ਜਲਵਾ, ਕੋਈ ਚਨਾਣ ਚਨਾਣ, ਕੋਈ ਤਜੱਲੀ ਤਜੱਲੀ, ਕਾਇਆਂ ਧਾਰ ਕੇ ਆ ਗਏ। ਇੱਕ ਨੂਰ ਦਾ ਬੁੱਕਾ ਸਾਹਮਣੇ ਆਇਆ ਅਤੇ ਇਹਦੇ ਸਾਹਮਣੇ ਮਨੁੱਖੀ ਸ਼ਕਲ ਤਬਦੀਲ ਹੋ ਗਿਆ। ਵੇਖਿਆ, ਗਦ ਗਦ ਹੋਇਆ, ਕਿਰਤ ਕਿਰਤ ਹੋਇਆ, ਸਾਰੀ ਜ਼ਿੰਦਗੀ ਵਿੱਚ ਪਹਿਲੇ ਦਿਨ ਹੀ ਐਸਾ ਦੇਖਿਆ ਸੀ। ਕਹਿੰਦੇ ਨੇ ਉਸਨੇ ਆਪਣੀ ਰਸਨਾ ਤੋਂ ਇੱਕ ਵਾਕ ਆਖਿਆ, ਐ ਤਪੀ ਯੋਗੀਸ਼ਰ, ਮਹਾਂਤਪੀ, तेरी काल थाएं पै गई है, तेरा तप थाएं पै गया है, तेरा जोहद थाएं पै गया है, तेरी परहेजगारी कबूल होई है, ते तैनू खुल है जो दिल दी सदर होवे वो मांग ले। तपिया सावधान है, सावधान होके इसने प्रणाम कीती, तेने क्या आप कौन हो? इन्हें क्या मैं जिसने ध्यान अंदर जिसने नाम अंदर दुनिया सुरतां जोड़दी है, पुठे लटकदी है, जल धारा करदी है, बर्फां ते बहिंदी है, समाधियां लांदी है, मैं वो शक्ति। प्रणाम करके उन्हें क्या प्रणाम कबूल, जो मंगना है मंग। तपिए हाथ जोड़ के आखिया कि मेरी एक सदर है, एक आरजू, जदों दुनिया दियां काफ़ी ख्वाहिशां भी मुक जाण तां भी कोई ना कोई ख्वाहिश सूक्ष्म सरूप विच रहिंदी है, जिवें कोई स्थूल बीमारी हट जाए पर उहदे सूक्ष्म जरासीम अंदर रहन, मोटी मोटी होमै लै जाए बंदे तो सूक्ष्म होमै अंदर आ जाए, जिवें धार्मिक बंदियां नूं हो जाती है। तो उन्हें कहा मेरी एक सदर है, राज नहीं चाहता, भाग नहीं चाहता, मुड़ के जवानी नहीं चाहता, मेरी तो एक आरजू है, अजीब है। ते ओ भी है अजीब, जिसनू लोकी कहंदे ने रब, खुदा, वाहदू ला शरीक, रबुल आलमीन, सर्वशक्तिवान, जुले जलाल, कोट बहमंड दा ठाकर। मैं चाहना हाँ कि मैं उसके प्यार विच, उसके मिलाप विच सारा जीवन लाया है। ते ओ खुद कह रहा होवे कि मंग की मंगना है तब कबूल है, तां मेरी ये सदर है कि अपने मैं घर विच, बेड़े विच, गोद विच उसनू खलावां, जिहदे कोल मैं जाना सी वह मेरे कोल आवे, बस मेरी ये सदर। जंगली एकांत, शांत वातावरण, निर्जन बन, महान ज्योति दे कोलों इस तपिए ने यह सुन के कि वर मंगो, एक वर मंग लिया, जिसनू दुनिया रब कहती है, मैं उन्हें गोदी च खिलावां ते आपदे अत नज़दीक हो जावां, दूर ना होवां। हुण तपिया, पर महाराज खामोशी क्यों? तुसां आप ही ते आख्या कि वरदान मंगो, हुण क्यों चुप? उन्हें कहा तपिया नुकसान विच रहेगा, घाटे विच रहेगा, रस नहीं आवेगा, क्यों? क्यों? क्योंकि तू तप कीता है, ते तप नाल तमोगुण पैदा हुंदा है, सतोगुण नहीं पैदा हुंदा, तप नाल तपदा है बंदा, मसाल मर जाओ चिड़ियो जी पाओ चिड़ियो, बस इन्ने कहना है दास, तप नाल तपिया है, तप नाल होमे दी मल नहीं लथी, मल लथी है लिव नाल, ते लिव पैदा हुंदी है प्रेमा भगती, ध्यान नजर आ, तप नाल तू तपिया है, कड़िया है, तमो गुण विच आप आया है, ते भगती नाल होमे दे छोडे लेंदे ने, अनेरा चुकिया जांदा है, चानण हो जांदा है, चानण तो मुराद सो अंतर सो बाहर अनंत, कट कट व्याप रिहा भगवंत, तरन माहे आकाश प्याल, सर्व लोक पूर्ण प्रपाल, बंतन पर्वत है पार ब्रह्म, जैसी आग्या तैसा कर्म, पौन पानी बैसंतर माहे, इथे विरती जांदी है लीन लीन होके लिव दी दुनिया विच जाके, चार कुंट दै दिसे समाए, दिसते पिन नहीं कोई थाओ, गुर प्रसाद नानक सुख पाओ, हे तपिया नुकसान विच रहेगा, जब तक तू लिव दी दुनिया विच नहीं आउंदा, ते लिव आउंदी है प्रेमा भगती नाल, वो तो पहला जे तू कोई भी वरदान मंग लियो ते घाटे विच रहेगा। उन्हें कहा मैं नहीं समझदा, रब मेरे कोल होवे ते मैनू घाटा, रब मेरा पुत बन के आवे ते मैनू घाटा तपिया। लेकिन महाज्योति ने आखिया जे पुत्र बन के भी आ गया ते पछाण नहीं होवेगी, क्योंकि तेरी गिरती उच्ची नहीं हुई, पछाण नहीं होवेगी। उन्हें कहा मैं नहीं ये मन, पर मैं हुण प्रेमा भगती नहीं कर सकांगा, शरीर आखा नहीं मनदा, ये भजन बंदगी सत्संग सेवा है भी जवानी दे कम ने, बुढ़ापे च की होना जो उंगलियां आकड़ियां रही, गोडे ही ना बैठ सके, तुरे फिरना होया, लक ना दूरा होया, बाल्टा फड़ के दाले का सब्जी का, उदों की सेवा करनी है। मैनू याद है महापुरश बाबा मनी सिंह जी जे किसी मुंडे कुड़ी नू जवान ते मुटवार वेखन ते ओ तेकन उन्हां नू नमस्कार करन ते थापड़ा दे के कहंदे हुंदे सी वाह 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 लाह लै लो सोहनी जवानी आई है तंदरुस्ती आई है सिमरन ते सेवा नाम जपण दा लाह लै लो बुढ़ापे च की होना है। तपिए ने कहा मैं हुण ना तप कर सकदा हाँ ना मैं प्रेमा भगती ही कर सकदा हाँ इसलिए तुसां जो मैनू वरदान दिता है वह पूरा करो जो मैं मंगिया है वह पूरा करो। संगत जी एन उस वेले एक होर जटाधारी बजुर्ग जो नेड़े आए तपिए ने उन्होंने नमस्कार की ये शिक्षा दाते सन उस्ताद सन गुरुदेव सन उन्होंने भी देखिया तो खुश होए मेरी शिक्षा कमा के इस मेरे शागिर्द नू शिष्य नू मुरीद नू डिसाइपल नू मोहतकिद नू फिदवी नू सेवादार नू इनू ये पदवी मिल गई कि ये सामने चानण ही चानण भगवान आप आया है मैं इत्थे खलो जावां ते इन्हां दी वार्तालाप सुन लवां। कहिंदे ने वार्तालाप ये सी कि मंग की मंगना है उन्हें कहा जे प्रसन्न होए हो तो मेरी गोदी विच पुत्र बन के आओ मैं प्यो बणा तुहाडा जिहदे तप लई मैं सारा जीवन लाया मेरे पुत्र बन के मेरी गोदी विच आओ मैं लोरियां देवां मैं एक मिक हो जावां मेरी ये सदर है। वह उस्ताद गुरु शिक्षा दाता सुन रहा है उन्हें कहा ये गल बनेगी नहीं तू तप किया है तो तप नाल तेरी होमे दे छोड़े नहीं लथे ज्ञान नहीं होया तो ज्ञान होना है प्रेमा भगती नाल लिव नाल इसलिए जे तू ये चाहना है तो लिव वास्ते प्रेमा भगती कर। सत्संग जी ध्यान नजर समाप्ति करद हो प्रेमा भगती कर उस्ताद सुन रहा सी। मैं एक खबर सारी संगत तक पहुँचा हाँ कि गुरु की कृपा नाल बारिश शुरू हो गई है ते नाल नाल ओदा दी हवा भी चल रही है जिदा दी मैं गल शुरू की हुई है ठंड दी। पर गुरु ग्रंथ साहिब विच एक गल है मैं बेनती करनी है मैं कुछ थोड़ा जिहा हैरान होया हाँ कि जदों बारिश नहीं सी पैंदी उदों भी असी तुसी बेचैन सी ते हुण शुरू होई है तां भी कुछ बेचैनी है गल की है दोनों हालतों विच ही ऐसा होवे कोई नहीं अच्छा जी गुरबाणी दी तुक है क्या उठ उठ देखे बपरे इस मेघे हथ किछ ना है क्या उठ उठ देखे बपरे इस मेघे हथ किछ ना है जिन्हें मेघ पठाया तिस राखो मन माहे। तो समाप्ति कर दिया सत्संग जी समा हो गया है ये याद रखना परमेश्वर ते तपिए दी वार्तालाप सुन के वह जिहड़ा इन्हां दा आगू सी शिक्षा दाता उन्हें तो कन्न फड़ लै कि मैं भी तप किया है मैं भी ज्ञान अवस्था च नहीं गया मैं भी प्रेमा भगती ने की। तो इस तरह नाल हुण इन्हां नूं इत्थे रहन दिंदे हाँ ते तुक कह के समाप्ति होवेगी तन तन हमारे पाग घर आया फिर मेरा इत्थों ही कल नूं साखी ले जाएगी प्यार नाल तशरीफ फरमाई करनी होवेगी। हाँ जी
तन तन हमारे पाग।